ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਅੱਜ ਦੀਆਂ ਮੁੱਖ ਖਬਰਾਂ ਵਿੱਚ, ਫੈਡਰਲ ਸਰਕਾਰ ਨੇ ਤਾਲਾਬੰਦੀ ਸਹਾਇਤਾ ਅਦਾਇਗੀ ਦਾ ਕੀਤਾ ਐਲਾਨ। ਅੱਜ ਰਾਤ ਤੋਂ ਖੇਤਰੀ ਵਿਕਟੋਰੀਆ ਲਈ ਕੋਰੋਨਾ ਵਾਇਰਸ ਪਾਬੰਦੀਆਂ ਵਿੱਚ ਢਿੱਲ। ਅਤੇ ਖੇਡਾਂ ਵਿੱਚ ਕੋਵਿਡ-19 ਲਈ ਸਕਾਰਾਤਮਕ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਫ੍ਰੈਂਚ ਓਪਨ ਡਰਾਅ ਤੋਂ ਦੋ ਪੁਰਸ਼ ਡਬਲਸ ਖਿਡਾਰੀਆਂ ਨੂੰ ਗਿਆ ਹਟਾਇਆ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਲੇਬਰ ਪਾਰਟੀ ਨੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਉੱਤੇ 2 ਹਫ਼ਤਿਆਂ ਦੀ ਤਾਲਾਬੰਦੀ ਤੋਂ ਪ੍ਰਭਾਵਿਤ ਮੈਲਬਰਨ ਕਾਮਿਆਂ ਨੂੰ ਵਿੱਤੀ ਸਹਾਇਤਾ ਦੇਣ ਤੋਂ ਹਿਚਕਚਾਉਣ ਦਾ ਦੋਸ਼ ਲਗਾਇਆ ਏ। ਫੈਡਰਲ ਸਰਕਾਰ ਕਾਮਨਵੈਲਥ ਕੋਰੋਨਾ ਵਾਇਰਸ ਹੌਟਸਪੌਟ ਦੇ ਰੂਪ ਵਿੱਚ ਪਰਿਭਾਸ਼ਿਤ ਸਥਾਨਾਂ 'ਤੇ ਜਿਨ੍ਹਾਂ ਲੋਕਾਂ ਦੀ ਆਮਦਨੀ 7 ਦਿਨਾਂ ਤੋਂ ਵੱਧ ਸਮੇਂ ਦੀ ਤਾਲਾਬੰਦੀ ਲਾਗੂ ਰਹਿਣ ਕਾਰਨ ਪ੍ਰਭਾਵਿਤ ਹੋਈ ਹੈ ਨੂੰ ਐਮਰਜੈਂਸੀ ਭੁਗਤਾਨ ਮੁਹੱਈਆ ਕਰਵਾਏਗੀ। 17 ਸਾਲ ਤੋਂ ਵੱਧ ਉਮਰ ਦੇ ਲੋਕ ਜੋ ਹਫ਼ਤੇ ਵਿੱਚ 20 ਘੰਟੇ ਤੋਂ ਵੱਧ ਕੰਮ ਕਰਦੇ ਹਨ ਉਹ $500 ਲਈ ਅਰਜ਼ੀ ਦੇ ਸਕਦੇ ਹਨ, ਜਦੋਂ ਕਿ 20 ਘੰਟਿਆਂ ਤੋਂ ਘੱਟ ਸਮੇਂ ਲਈ ਕੰਮ ਕਰਨ ਵਾਲਿਆਂ ਨੂੰ $325 ਤੱਕ ਪ੍ਰਾਪਤ ਹੋ ਸਕਦੇ ਹਨ। ਡਿਪਟੀ ਲੇਬਰ ਲੀਡਰ ਰਿਚਰਡ ਮਾਲਸ ਦਾ ਕਹਿਣਾ ਹੈ ਕਿ ਜੇਕਰ ਮੋਰਿਸਨ ਸਰਕਾਰ ਦੀਆਂ ਕੁਆਰੰਟੀਨ ਅਤੇ ਵੈਕਸੀਨ ਦੀਆਂ ਅਸਫਲਤਾਵਾਂ ਨਾ ਹੁੰਦੀਆਂ ਤਾਂ ਵਿਕਟੋਰੀਆ ਨੂੰ ਤਾਲਾਬੰਦੀ ਦੀ ਜ਼ਰੂਰਤ ਨਹੀਂ ਪੈਣੀ ਸੀ।
Labor welcomes any support for people who are struggling in Victoria in the face of this lockdown. But let's be completely clear. The Prime Minister has been dragged kicking and screaming to his announcement today. The Prime Minister is continually playing catch-up footy.
ਮੈਲਬਰਨ ਵਾਸੀ ਸੋਮਵਾਰ 7 ਜੂਨ ਤੋਂ ਸੈਂਟਰਲਿੰਕ ਦੁਆਰਾ ਅਸਥਾਈ ਕੋਵਿਡ-19 ਬਿਪਤਾ ਭੁਗਤਾਨ ਲਈ ਅਰਜ਼ੀ ਦੇ ਸਕਦੇ ਹਨ, ਪਰ ਉਹ ਲੋਕ ਜਿਨ੍ਹਾਂ ਕੋਲ $10,000 ਤੋਂ ਵੱਧ ਦੀ ਦਰਵ ਸੰਪੱਤੀ ਹੈ ਜਾਂ ਫਿਰ ਪਹਿਲਾਂ ਹੀ ਆਮਦਨੀ ਸਹਾਇਤਾ ਜਾਂ ਮਹਾਮਾਰੀ ਅਦਾਇਗੀ ਪ੍ਰਾਪਤ ਕਰ ਰਹੇ ਹਨ, ਇਸ ਭੱਤੇ ਦੇ ਯੋਗ ਨਹੀਂ ਹੋਣਗੇ। ਵਿਕਟੋਰੀਆ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਾਲਾਤ ਸੁਧਰਨ 'ਤੇ ਮੈਲਬਰਨ ਦੀ ਤਾਲਾਬੰਦੀ ਜਲਦੀ ਖਤਮ ਕਰਨ ਤੋਂ ਇਨਕਾਰ ਨਹੀਂ ਕੀਤਾ ਹੈ। ਅੱਜ ਸਥਾਨਕ ਤੌਰ 'ਤੇ ਕੋਵਿਡ-19 ਦੇ 3 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਹ ਸਾਰੇ ਮਾਮਲੇ ਮੌਜੂਦਾ ਮਾਮਲਿਆਂ ਦੇ ਨਜ਼ਦੀਕੀ ਸੰਪਰਕ ਹਨ ਅਤੇ ਉਹ ਛੂਤ ਦੀ ਸ਼ੁਰੂਆਤ ਤੋਂ ਹੀ ਇਕਾਂਤਵਾਸ ਵਿੱਚ ਰਹਿ ਰਹੇ ਹਨ। ਖੇਤਰੀ ਵਿਕਟੋਰੀਆ ਵਿੱਚ ਅੱਜ ਰਾਤ 11:59 ਤੋਂ ਪਾਬੰਦੀਆਂ ਸੌਖੀਆਂ ਹੋ ਜਾਣਗੀਆਂ, ਹਾਲਾਂਕਿ ਮੈਲਬਰਨ ਵਾਸੀ ਇੱਕ ਹੋਰ ਹਫ਼ਤੇ ਲਈ ਤਾਲਾਬੰਦੀ ਵਿੱਚ ਰਹਿਣਗੇ। ਪਰ ਐਕਟਿੰਗ ਪ੍ਰੀਮੀਅਰ ਜੇਮਸ ਮਰਲੀਨੋ ਦਾ ਕਹਿਣਾ ਹੈ ਕਿ ਇਹ ਬਦਲ ਵੀ ਸਕਦਾ ਹੈ।
It is a day by day analysis about how we are tracking. And you know, if we can do things earlier, we will. But the advice from public health has been we need a further 7 days in Melbourne to to chase this down to the end, you know, to follow this outbreak, because we cannot afford to let this outbreak let loose in Victoria and beyond our state borders.
ਇਸੇ ਦੌਰਾਨ ਪਿਛਲੇ 24 ਘੰਟਿਆਂ ਵਿੱਚ ਵਿਕਟੋਰੀਆ ਦੇ ਅਧਿਕਾਰੀਆਂ ਦੁਆਰਾ ਤਕਰੀਬਨ 23,921 ਕੋਵਿਡ-19 ਟੀਕਾ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਨਿਊ ਸਾਊਥ ਵੇਲਸ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਗ ਨਾਲ ਸੰਕ੍ਰਮਿਤ ਇੱਕ ਮੈਲਬਰਨ ਪਰਿਵਾਰ ਦੁਆਰਾ ਰਾਜ ਦੇ ਦੱਖਣੀ ਹਿੱਸਿਆਂ ਦਾ ਦੌਰਾ ਕਰਨ ਤੋਂ ਬਾਅਦ ਉਨ੍ਹਾਂ ਨੇ 500 ਤੋਂ ਵੱਧ ਲੋਕਾਂ ਨਾਲ ਸੰਪਰਕ ਕੀਤਾ ਹੈ ਜੋ ਕਿ ਉਸ ਸਮੇਂ ਸੰਭਾਵਿਤ ਕੋਵਿਡ-19 ਐਕਸਪੋਜਰ ਸਾਈਟਾਂ 'ਤੇ ਸਨ। ਨਿਊ ਸਾਊਥ ਵੇਲਸ ਵਿੱਚ 18,000 ਤੋਂ ਵੱਧ ਟੈਸਟਾਂ ਵਿੱਚ ਅਜੇ ਤੱਕ ਕੋਰੋਨਾ ਵਾਇਰਸ ਦੇ ਕਿਸੇ ਵੀ ਨਵੇਂ ਮਾਮਲੇ ਦਾ ਪਤਾ ਨਹੀਂ ਲੱਗਿਆ ਹੈ। ਨਿਊ ਸਾਊਥ ਵੇਲਸ ਹੈਲਥ ਤੋਂ ਡਾਕਟਰ ਜਰਮੀ ਮੈਕਨੋਟੀ ਦਾ ਕਹਿਣਾ ਹੈ ਕਿ ਦੱਖਣੀ ਤੱਟ, ਗੋਲਬਰਨ ਅਤੇ ਨਦੀਨ ਖੇਤਰਾਂ ਵਿੱਚ ਵਾਧੂ ਜਾਂਚ ਸਾਈਟਾਂ ਖੁੱਲ੍ਹ ਗਈਆਂ ਹਨ।
Today, New South Wales Health has successfully contacted 517 people who attended exposure sites in New South Wales. Anyone who lives in Jervis Bay, Vincentia, Huskinsons, Hyams Beach, Goulburn or Gundagai, or has visited these areas since the 19th of May, is asked to be especially vigilant for even the mildest of cold-like symptoms.
ਹਾਲ ਹੀ ਵਿੱਚ ਆਸਟ੍ਰੇਲੀਆ ਵਾਪਸ ਪਰਤੇ ਇੱਕ ਛੋਟੇ ਬੱਚੇ ਨੂੰ ਕੋਵਿਡ 19 ਦਾ ਇਲਾਜ ਕਰਵਾਉਣ ਤੋਂ ਬਾਅਦ ਐਡੀਲੇਡ ਦੇ ਇੱਕ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਦੱਖਣੀ ਆਸਟ੍ਰੇਲੀਆ ਦੇ ਸਿਹਤ ਅਧਿਕਾਰੀਆਂ ਨੇ ਅੱਜ ਪਹਿਲਾਂ ਕਿਹਾ ਸੀ ਕਿ 2 ਸਾਲਾ ਲੜਕਾ ਕਾਫੀ ਬਿਮਾਰ ਸੀ, ਪਰ ਹੁਣ ਉਹਨਾਂ ਦਾ ਕਹਿਣਾ ਹੈ ਕਿ ਉਸ ਬੱਚੇ ਦੀ ਸਿਹਤ ਪਹਿਲਾਂ ਨਾਲੋਂ ਕਾਫੀ ਬਿਹਤਰ ਹੈ। ਬੱਚੇ ਅਤੇ ਉਸਦੇ ਪਰਿਵਾਰ ਨੂੰ ਉਹਨਾਂ ਲੋਕਾਂ ਦੀ ਇੱਕ ਸਮਰਪਿਤ ਸਹੂਲਤ ਵਿੱਚ ਭੇਜ ਦਿੱਤਾ ਗਿਆ ਹੈ ਜਿਨ੍ਹਾਂ ਨੇ ਕੋਰੋਨਾ ਵਾਇਰਸ ਲਈ ਸਕਾਰਾਤਮਕ ਨਤੀਜੇ ਹਾਸਲ ਕੀਤੇ ਹਨ। ਹਾਲਾਂਕਿ ਉਸਦੇ ਪਰਿਵਾਰਕ ਮੈਂਬਰਾਂ ਨੇ ਹੁਣ ਤੱਕ ਵਾਇਰਸ ਲਈ ਨਕਾਰਾਤਮਕ ਨਤੀਜੇ ਹਾਸਲ ਕੀਤੇ ਹਨ। ਵਿਦੇਸ਼ੀ ਮਾਮਲਿਆਂ ਅਤੇ ਵਪਾਰ ਵਿਭਾਗ ਡੀਫੈਟ ਦੇ ਅਧਿਕਾਰੀ ਇਸ ਗੱਲ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਕਿ 209 ਆਸਟ੍ਰੇਲੀਆਈ ਬੱਚੇ ਜੋ ਉਹਨਾਂ ਦੇ ਮਾਪਿਆਂ ਤੋਂ ਬਿਨਾਂ ਭਾਰਤ ਵਿੱਚ ਫਸੇ ਹੋਏ ਹਨ ਘਰ ਵਾਪਸ ਕਦੋਂ ਪਰਤ ਸਕਣਗੇ। ਸੈਨੇਟ ਦੇ ਅਨੁਮਾਨਾਂ ਅਨੁਸਾਰ ਭਾਰਤ ਤੋਂ ਲਗਭਗ 11,000 ਆਸਟ੍ਰੇਲੀਆਈ ਵਾਪਸ ਪਰਤਣਾ ਚਾਹੁੰਦੇ ਹਨ, ਜਿਨ੍ਹਾਂ ਵਿੱਚੋਂ ਲਗਭਗ 1,000 ਕਮਜ਼ੋਰ ਮੰਨੇ ਜਾਂਦੇ ਹਨ। ਡੀਫੈਟ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 5 ਬੱਚੇ ਇਸ ਹਫ਼ਤੇ ਵਾਪਸ ਪਰਤਣ ਵਾਲੀਆਂ ਉਡਾਨਾਂ 'ਤੇ ਭਾਰਤ ਤੋਂ ਆਸਟ੍ਰੇਲੀਆ ਪਹੁੰਚੇ ਹਨ। ਲੇਬਰ ਸੈਨੇਟਰ ਪੈਨੀ ਵੋਂਗ ਨੇ ਡੀਫੈਟ ਦੇ ਪਹਿਲੇ ਸਹਾਇਕ ਸੈਕਟਰੀ ਲਿਨੈਟ ਵੁੱਡ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਹੈ ਕਿ ਭਾਰਤ ਵਿੱਚ ਫਸੇ ਬਾਕੀ ਬੱਚੇ ਕਦੋਂ ਤੱਕ ਵਾਪਸ ਆਉਣ ਦੀ ਉਮੀਦ ਹੈ।
Your best estimate as to when the 209 unaccompanied minors will be home. Again, Senator, we're working closely with every single family to identify the circumstances when they want their children to come home and to find a way to do that.
ਆਸਟ੍ਰੇਲੀਆ ਘੱਟ ਅਤੇ ਦਰਮਿਆਨੀ ਆਮਦਨੀ ਵਾਲੇ ਦੇਸ਼ਾਂ ਦੇ ਲੋਕਾਂ ਤੱਕ ਕੋਵਿਡ 19 ਟੀਕਿਆਂ ਦੀ ਪਹੁੰਚ ਯਕੀਨੀ ਬਣਾਉਣ ਲਈ ਵਿਸ਼ਵਵਿਆਪੀ ਯਤਨ ਲਈ ਵਾਧੂ $50 million ਡਾਲਰ ਦੇਵੇਗਾ। ਪ੍ਰਧਾਨ ਮੰਤਰੀ ਸ਼੍ਰੀ ਸਕੌਟ ਮੋਰਿਸਨ ਦਾ ਕਹਿਣਾ ਹੈ ਕਿ ਕੋਵੈਕਸ ਐਡਵਾਂਸ ਮਾਰਕੀਟ ਪ੍ਰਤੀਬੱਧਤਾ ਵਿੱਚ ਆਸਟ੍ਰੇਲੀਆ ਦਾ ਕੁੱਲ ਯੋਗਦਾਨ $130 million ਡਾਲਰ ਤੱਕ ਪਹੁੰਚ ਜਾਵੇਗਾ। ਇਹ ਵਿਸ਼ਵ ਭਰ ਵਿੱਚ 1.8 billion ਤੋਂ ਵੱਧ ਖੁਰਾਕਾਂ ਪ੍ਰਦਾਨ ਕਰਨ ਵਿੱਚ ਸਹਾਇਤਾ ਕਰੇਗਾ ਅਤੇ ਦੱਖਣ ਪੂਰਬ ਏਸ਼ੀਆ ਅਤੇ ਪ੍ਰਸ਼ਾਂਤ ਦੇ ਘੱਟੋ ਘੱਟ 114 million ਲੋਕਾਂ ਤੱਕ ਪਹੁੰਚੇਗਾ। ਸੇਵ ਦਾ ਚਿਲਡਰਨ ਤੋਂ ਸਾਰਾ ਕਾਟਰ ਨੇ ਯੋਗਦਾਨ ਦਾ ਸਵਾਗਤ ਕੀਤਾ ਹੈ, ਪਰ ਨਾਲ ਹੀ ਕਿਹਾ ਹੈ ਕਿ ਅਜੇ ਬਹੁਤ ਲੰਬਾ ਰਸਤਾ ਤੈਅ ਕਰਨਾ ਬਾਕੀ ਹੈ ਕਿਉਂਕਿ ਗਰੀਬ ਦੇਸ਼ਾਂ ਨੇ ਹੁਣ ਤੱਕ ਵਿਸ਼ਵ ਦੇ ਸਿਰਫ 1.3% ਟੀਕੇ ਹੀ ਪ੍ਰਾਪਤ ਕੀਤੇ ਹਨ। ਕੈਨੇਡਾ ਦੇ ਸਵਦੇਸ਼ੀ ਸੇਵਾਵਾਂ ਦੇ ਮੰਤਰੀ ਦਾ ਕਹਿਣਾ ਹੈ ਕਿ ਪੋਪ ਫ੍ਰਾਂਸਿਸ ਨੂੰ ਦੇਸ਼ ਦੇ ਰਿਹਾਇਸ਼ੀ ਸਕੂਲ ਪ੍ਰਣਾਲੀ ਵਿੱਚ ਕੈਥੋਲਿਕ ਚਰਚਾ ਦੀ ਭੂਮਿਕਾ ਲਈ ਰਸਮੀ ਮੁਆਫ਼ੀ ਮੰਗਣ ਦੀ ਲੋੜ ਹੈ। ਇਹ ਉਦੋਂ ਸਾਹਮਣੇ ਆਇਆ ਜਦੋਂ 215 ਬੱਚਿਆਂ ਦੇ ਅਵਸ਼ੇਸ਼ ਉਸ ਜਗ੍ਹਾ ਤੋਂ ਬਰਾਮਦ ਹੋਏ ਜੋ ਕਿ ਕਿਸੇ ਸਮੇਂ ਕੈਨੇਡਾ ਦਾ ਸਭ ਤੋਂ ਵੱਡਾ ਸਕੂਲ ਸੀ। ਪਹਿਲੇ ਰਾਸ਼ਟਰ ਦੇ ਬੱਚਿਆਂ ਨੂੰ ਕੈਨੇਡੀਆਈ ਸਮਾਜ ਵਿੱਚ ਸ਼ਾਮਲ ਕਰਨ ਲਈ ਇੱਕ ਪ੍ਰੋਗਰਾਮ ਦੇ ਹਿੱਸੇ ਵਜੋਂ 19ਵੀਂ ਸਦੀ ਤੋਂ ਲੈ ਕੇ 1970 ਦੇ ਦਹਾਕੇ ਤੱਕ ਰਾਜ ਦੁਆਰਾ ਫੰਡ ਕੀਤੇ ਈਸਾਈ ਸਕੂਲਾਂ ਵਿੱਚ ਪੜ੍ਹਨ ਦੀ ਲੋੜ ਸੀ। ਉਹਨਾਂ ਨੂੰ ਉਹਨਾਂ ਦੀਆਂ ਮੁੱਢਲੀਆਂ ਭਾਸ਼ਾਵਾਂ ਬੋਲਣ ਦੀ ਇਜਾਜ਼ਤ ਨਹੀਂ ਸੀ, ਕਈਆਂ ਨੂੰ ਕੁੱਟਿਆ ਜਾਂਦਾ ਸੀ ਅਤੇ ਜ਼ੁਬਾਨੀ ਸ਼ੋਸ਼ਣ ਵੀ ਕੀਤਾ ਜਾਂਦਾ ਸੀ ਅਤੇ ਮੰਨਿਆ ਜਾਂਦਾ ਹੈ ਕਿ ਉਹਨਾਂ ਵਿੱਚੋਂ ਤਕਰੀਬਨ 6,000 ਬੱਚਿਆਂ ਦੀ ਮੌਤ ਹੋ ਗਈ ਸੀ। ਇੱਕ ਵਿਵਾਦਤ ਸਾਬਕਾ ਤਸਮਾਨੀਅਨ ਰਾਜਨੇਤਾ ਜਿਸਨੇ ਚੁਣੇ ਜਾਣ ਤੋਂ ਇੱਕ ਦਿਨ ਬਾਅਦ ਅਸਤੀਫਾ ਦੇ ਦਿੱਤਾ ਸੀ ਦੀ ਥਾਂ ਹੁਣ ਇੱਕ ਹੋਰ ਲਿਬਰਲ ਨੇਤਾ ਉਸਦੀ ਜਗ੍ਹਾ ਲਵੇਗਾ। ਸਾਬਕਾ MP ਫੀਲਿਕਸ ਐਲਿਸ ਬ੍ਰੈਡਨ ਦੇ ਉੱਤਰ ਪੱਛਮੀ ਵੋਟਰਾਂ ਵਿੱਚ ਜਿੱਤਣ ਤੋਂ ਬਾਅਦ ਰਾਜ ਦੇ ਹੇਠਲੇ ਸਦਨ ਵਿੱਚ ਵਾਪਸ ਪਰਤਣਗੇ। ਦੁਬਾਰਾ ਵੋਟਾਂ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਐਡਮ ਬਰੁਕਸ, ਜਿਸਨੇ 1 ਮਈ ਨੂੰ ਰਾਜ ਦੀ ਚੋਣ ਤੋਂ ਬਾਅਦ ਸੀਟ ਦਾ ਦਾਅਵਾ ਕੀਤਾ ਸੀ, ਨੇ 2 ਹਫ਼ਤਿਆਂ ਬਾਅਦ 14 ਮਈ ਨੂੰ ਅਹੁਦਾ ਨਾ ਲੈਣ ਦੀ ਘੋਸ਼ਣਾ ਕੀਤੀ। ਲਿਬਰਲ ਨੇਤਾ ਸਟੇਸੀ ਸ਼ਿਹਾਨ ਤੋਂ ਵੱਧ 749 ਵੋਟਾਂ ਪ੍ਰਾਪਤ ਹੋਣ ਤੋਂ ਬਾਅਦ ਅੱਜ ਸ਼੍ਰੀ ਐਲਿਸ ਦੀ ਜਿੱਤ ਦੀ ਪੁਸ਼ਟੀ ਕੀਤੀ ਗਈ। ਅਤੇ ਹੁਣ ਵੇਲਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਪੁਰਸ਼ ਡਬਲਸ ਦੇ 2 ਖਿਡਾਰੀਆਂ ਨੂੰ ਕੋਵਿਡ 19 ਲਈ ਸਕਾਰਾਤਮਕ ਨਤੀਜੇ ਹਾਸਲ ਕਰਨ ਤੋਂ ਬਾਅਦ ਫ੍ਰੈਂਚ ਓਪਨ ਡਰਾਅ ਤੋਂ ਹਟਾ ਦਿੱਤਾ ਗਿਆ ਹੈ। ਫ੍ਰੈਂਚ ਟੈਨਿਸ ਫੈਡਰੇਸ਼ਨ ਨੇ ਦੱਸਿਆ ਕਿ ਦੋਨੋਂ ਖਿਡਾਰੀ ਇੱਕੋ ਟੀਮ ਵਿੱਚ ਸਨ, ਪਰ ਉਹਨਾਂ ਦਾ ਨਾਮ ਨਹੀਂ ਦੱਸਿਆ ਗਿਆ। ਦੱਸਿਆ ਗਿਆ ਹੈ ਕਿ ਉਹ 24 ਮਈ ਤੋਂ ਟੂਰਨਾਮੈਂਟ ਦੇ ਕੁਆਲੀਫਾਈਂਗ ਰਾਊਂਡ ਦੀ ਸ਼ੁਰੂਆਤ ਤੋਂ ਬਾਅਦ ਖਿਡਾਰੀਆਂ ਅਤੇ ਉਹਨਾਂ ਦੇ ਪੈਰੋਕਾਰਾਂ ਦੁਆਰਾ ਲਏ ਗਏ 2400 ਤੋਂ ਵੱਧ ਕੋਰੋਨਾ ਵਾਇਰਸ ਟੈਸਟਾਂ ਵਿੱਚੋਂ ਪਹਿਲੇ 2 ਸਕਾਰਾਤਮਕ ਮਾਮਲੇ ਹਨ। ਅਤੇ ਹੁਣ ਵੇਲਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕਾ ਵਿੱਚ 77 ਸੈਂਟ, ਭਾਰਤ ਵਿੱਚ 56 ਰੁਪਏ 42 ਪੈਸੇ ਅਤੇ ਪਾਕਿਸਤਾਨ ਵਿੱਚ 119 ਰੁਪਏ 93 ਪੈਸੇ ਅੰਕਿਤ ਕੀਤੀ ਗਈ ਹੈ। ਅਤੇ ਹੁਣ ਵੇਲਾ ਹੈ ਕੱਲ੍ਹ ਦੇ ਮੌਸਮ ਦੇ ਵੇਰਵੇ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਮੈਲਬਰਨ, ਸਿਡਨੀ, ਐਡੀਲੇਟ ਅਤੇ ਹੋਬਾਰਟ ਮੀਂਹ ਦੀ ਸੰਭਾਵਨਾ, ਤਾਪਮਾਨ ਕ੍ਰਮਵਾਰ 14, 20, 17 ਅਤੇ 11 ਡਿਗਰੀ। ਪਰਥ ਅਤੇ ਬ੍ਰਿਸਬੇਨ ਜ਼ਿਆਦਾਤਰ ਧੁੱਪ, ਤਾਪਮਾਨ ਕ੍ਰਮਵਾਰ 21 ਅਤੇ 23 ਡਿਗਰੀ। ਕੈਨਬਰਾ ਕੁਝ ਹੱਦ ਤੱਕ ਬੱਦਲਵਾਈ, ਤਾਪਮਾਨ 16 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।